ਗੱਲ ਇੱਥੇ ਹੋਰ ਕਹਾਂ, ਇਸ ਤੋਂ ਅੱਗੇ ਥੋੜ੍ਹਾ ਜਿਹਾ ਹੋਰ ਚੱਲੋ ਕਿ ਜਿੱਦਾਂ ਹੁਣ ਗੁਰਬਾਣੀ ਦੇ ਵਿੱਚ ਜੇ ਤੁਸੀਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਗੁਰਬਾਣੀ 'ਚ ਹੁਣ ਕ੍ਰਿਸ਼ਨ ਜੀ ਦਾ, ਰਾਮ ਚੰਦਰ ਦਾ, ਇਹ ਸਾਰਿਆਂ ਦਾ ਹੋਰ ਅਵਤਾਰਾਂ ਦਾ ਜਿਵੇਂ ਜ਼ਿਕਰ ਆਇਆ, ਜਾਂ ਭੱਟਾਂ ਦੇ ਸੂਈਆਂ ਦੇ ਵਿੱਚ ਕਿਹਾ ਗਿਆ ਵੀ ਤ੍ਰੇਤੇ ਤੈ ਮਾਣਿਓ, ਰਾਮ ਰਜਵੰਸ ਕਹਾਇਓ, ਅਤੇ ਵੈਸੇ ਇਹ ਮੈਨੂੰ ਮਤਲਬ ਪਰਸਨਲ ਤੌਰ ਦੇ ਉੱਤੇ ਇਸ ਗੱਲ ਦਾ ਪਤਾ ਹੈ ਕਿ ਆਪ ਜੀ ਨੇ ਇਹ ਗੱਲ ਬੜੇ ਵਧੀਆ ਤਰੀਕੇ ਦੇ ਨਾਲ, ਜਾਂ ਹੋਰ ਵਿਦਵਾਨ ਜਿਹੜੇ ਤੁਹਾਡੇ ਨਾਲ ਉਸ ਸ਼੍ਰੇਣੀ ਦੇ ਇੱਕੋ ਮਤਲਬ ਸੋਚ ਵਾਲੇ ਨੇ, ਆਪ ਜੀ ਨੇ ਤਾਂ ਜਵਾਬ ਬੜਾ ਸੁੰਦਰ ਦਿੱਤਾ ਕਿ ਜਿੱਦਾਂ ਪਹਿਲਾਂ ਵੀ ਤੁਸੀਂ ਗੱਲ ਥੋੜ੍ਹੀ ਜਿਹੀ ਕੀਤੀ ਆ ਹਿੰਟ ਮਾਤਰ ਕਿ ਦਸਮ ਗ੍ਰੰਥ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਇਹਨੂੰ ਛੋਟਾ ਭਰਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ, ਅਤੇ ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਜੋ ਦਸਮ ਗ੍ਰੰਥ ਦੇ ਅੰਦਰ ਉਹਨਾਂ ਨੇ ਵੀ ਡਾਕਟਰ ਭਜਨ ਸਿੰਘ ਉਹਨਾਂ ਨੇ ਵੀ ਇਹ ਗੱਲ ਨੂੰ ਮੈਨਸ਼ਨ ਕੀਤਾ ਆਪਣੀ ਕਿਤਾਬ ਦੇ ਅੰਦਰ ਕਿ ਜਦੋਂ ਸਿੱਖ ਪੰਥ ਨੇ ਇੱਕ ਆਪਾਂ ਜਿਵੇਂ ਕਹਿ ਦਿੰਦੇ ਹਾਂ ਕਿ ਸੰਗਠਨਾਤਮਕ ਤੌਰ ਦੇ ਉੱਤੇ ਚੱਲਦਿਆਂ ਹੋਇਆ ਇਸ ਸੰਸਾਰ ਦੇ ਵਿੱਚ ਵਿਚਰਨਾ, ਅਤੇ ਦਸਮ ਗ੍ਰੰਥ ਸਿੱਖਾਂ ਨੂੰ ਫਾਈਟਿੰਗ ਦੇ, ਬਲ ਦੇ ਇਹ ਸਾਰੇ ਨਿਯਮ ਸਮਝਾਉਂਦਾ, ਅਤੇ ਉਸੇ ਵਿੱਚ ਉਹ ਕਹਿੰਦੇ ਵੀ ਗੁਰੂ ਸਾਹਿਬ ਨੂੰ ਗੁਰੂ ਉਹਦੇ ਵਿੱਚ ਆਇਆ ਜਿੱਦਾਂ ਆਪ ਜੀ ਨੇ ਕਿਹਾ ਵੀ ਠੀਕ ਹੈ ਸਾਡੇ ਐਲਡਰਸ ਨੇ, ਠੀਕ ਹੈ, ਅਤੇ ਉਹਦੇ ਵਿੱਚ ਇਹ ਆਉਂਦਾ ਵੀ ਠੀਕ ਹੈ ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਵਿੱਚ ਵੀ ਵਰਤੀ, ਜਾਂ ਅਕਾਲ ਪੁਰਖ ਨੇ ਆਪਣੀ ਕਲਾ ਇਹਨਾਂ ਵਿੱਚ ਵੀ ਵਰਤਾਈ, ਅਤੇ ਇਹ ਸਾਡੇ ਸਾਰੇ ਸਤਿਕਾਰਯੋਗ ਰਾਮ ਕ੍ਰਿਸ਼ਨ ਨੇ ਸਾਰੇ। ਆਪ ਜੀ ਨੇ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਜਦੋਂ ਦਸਮ ਗ੍ਰੰਥ 'ਤੇ ਗੱਲ ਆਉਂਦੀ ਹੈ ਤਾਂ ਜਦੋਂ ਰਾਮ ਕ੍ਰਿਸ਼ਨ ਨੂੰ ਗੁਰੂ ਸਾਹਿਬ ਜਦੋਂ ਇਸ ਤਰੀਕੇ ਨਾਲ ਉਹ ਚੀਜ਼ ਨੂੰ ਕਹਿੰਦੇ ਜਦੋਂ ਰਜਿਕ ਕਹਿੰਦੇ ਵੀ ਰਿਜੈਕਟ ਕਰਦੇ ਨੇ, ਅਤੇ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂਕਿ ਗੁਰੂ ਨੇ, ਅਤੇ ਗੁਰੂ ਸਾਹਿਬ ਨੂੰ ਇਹ ਹੱਕ ਹੈ, ਗੁਰੂ ਸਾਹਿਬ ਹਰ ਇੱਕ ਦਾ ਦਰਜਾ ਵੀ ਜਾਣਦੇ ਨੇ, ਅਤੇ ਗੁਰੂ ਸਾਹਿਬ ਨੂੰ ਇਹ ਹੱਕ ਹੈ ਵੀ ਜਿਹੜਾ ਦਸਮ ਗ੍ਰੰਥ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇੰਜ ਬਰਾਬਰ ਰੱਖ ਕੇ ਨਾ ਵੇਖੋ। ਦਸਮ ਗ੍ਰੰਥ ਜਿਹੜਾ ਅਸਲ ਦੇ ਵਿੱਚ ਸਿੱਖ ਪੰਥ ਦਾ ਗ੍ਰੰਥ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਗ੍ਰੰਥ ਹੈ। ਦਸਮ ਗ੍ਰੰਥ ਵਿੱਚ ਗੁਰੂ ਸਾਹਿਬ ਸਿੱਖਾਂ ਨੂੰ ਇਹ ਐਸੇ ਸੰਗਠਨ ਇਹ ਸਮਝਾ ਰਹੇ ਜੋ ਤੁਸੀਂ ਸੰਸਾਰ ਦੇ ਅੰਦਰ ਚੱਲਣਾ ਹੈ ਇੱਕ ਸੰਗਠਨ ਦੇ ਤੌਰ ਦੇ ਉੱਤੇ, ਅਤੇ ਸਿੱਖ ਨੇ ਪੂਜਾ ਕਿਸ ਦੀ ਕਰਨੀ ਹੈ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਉਹ ਸਭ ਦੀ ਦੱਸਦੇ ਹੋਏ ਵੀ ਗੁਰਬਾਣੀ ਦੇ ਵਿੱਚ, ਨਹੀਂ ਤਾਂ ਸਿੱਖਾਂ ਨੇ ਇਸ ਭੁਲੇਖੇ 'ਚ ਜਿਹੜੇ ਆਪ ਜੀ ਨੇ ਗੱਲ ਕੀਤੀ ਪੈ ਜਾਣਾ ਸੀ ਕਿ ਰਾਮ ਚੰਦਰ ਨੂੰ ਪੂਜੀਏ, ਇੱਥੇ ਆਉਂਦਾ ਵੀ ਰਾਮ ਰਾਮ ਬੋਲ, ਰਾਮ ਰਾਮ, ਕਿ ਕ੍ਰਿਸ਼ਨ ਦੀ ਪੂਜਾ ਕੀਤੀ, ਕਿ ਗੁਰੂ ਸਾਹਿਬ ਨੇ ਉਹ ਕਿਹਾ ਵੀ ਜਿਹੜੀ ਅੰਮ੍ਰਿਤ ਛਕਾਉਣ ਦੀ ਯੁਗਤ ਦੇ ਕੇ ਪੰਜਾਂ ਪਿਆਰਿਆਂ ਦੇ ਤੋਂ ਸਿੱਖਾਂ ਦੇ ਇੱਕ ਸੰਗਠਨ ਨੂੰ ਅੱਗੇ ਤੋਰਿਆ। ਆਪ ਜੀ ਪਲੀਜ਼ ਇਸ ਗੱਲ, ਕੋਈ ਸਾਡੇ ਇੱਥੇ ਥੋੜ੍ਹੀ ਬੜੀ ਕੰਟਰੋਵਰਸੀ ਪੈਦਾ ਹੋਈ ਅਤੇ ਉਹਦੇ ਗੁਰਬਾਣੀ ਦੇ ਅਰਥ ਇੱਦਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿੱਦਾਂ ਕਿ ਜਾਣੀ ਕਿ ਦਸਮ ਗ੍ਰੰਥ ਜਿਵੇਂ ਆਪ ਜੀ ਨੇ ਪਹਿਲਾਂ ਕਿਹਾ ਕਿ ਉਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਦਸਮ ਗ੍ਰੰਥ ਜਿਹੜਾ ਜੀ ਉਹ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਨਹੀਂ ਜਾ ਸਕਦਾ, ਇਸ ਕਰਕੇ ਜੇ ਗੁਰੂ ਸਾਹਿਬ ਨੇ ਉਹਦੇ 'ਚ ਕ੍ਰਿਸ਼ਨ ਨੂੰ ਕੀੜਾ ਕਿਹਾ ਅਤੇ ਇਹਦੇ ਵਿੱਚ ਜਿਹੜੇ ਕ੍ਰਿਸ਼ਨ ਦੀ ਗੱਲ ਆਈ ਇਹ ਉਸ ਕ੍ਰਿਸ਼ਨ ਦੀ ਗੱਲ ਹੀ ਨਹੀਂ ਹੈਗੀ, ਗੁਰਬਾਣੀ ਦੇ ਜਿਹੜੇ ਕ੍ਰਿਸ਼ਨ ਦੀ, ਇਹ ਕ੍ਰਿਸ਼ਨ ਤਾਂ ਕੋਈ ਅੰਦਰੂਨੀ ਮਤਲਬ ਅਵਸਥਾਵਾਂ ਦੇ ਸਾਰੇ ਜ਼ਿਕਰ ਨੇ, ਰਾਮਚੰਦਰ ਅਵਸਥਾਵਾਂ ਜਿਹੜੇ ਅਸੀਂ ਇਹ ਮੰਨ ਲੈਂਦੇ ਹਾਂ ਵੀ ਗੁਰਬਾਣੀ ਦੇ ਅੰਦਰ ਕ੍ਰਿਸ਼ਨ ਦੀ ਇੱਦਾਂ ਉਸਤਤ ਕੀਤੀ ਗਈ ਹੈ, ਫਿਰ ਤਾਂ ਅਸੀਂ ਹਿੰਦੂਆਂ ਨਾਲ ਰਲ ਗਏ। ਇਸ ਚੀਜ਼ ਨੂੰ ਥੋੜ੍ਹਾ ਜਿਹਾ ਪਲੀਜ਼ ਲੈਬਰੇਟ।
ਦੇਖੋ ਇੱਕ ਤਾਂ ਇਹ ਕਿ ਮੁੱਖ ਸੋਰ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ਹੈ, ਲੇਕਿਨ ਦੁਨੀਆਦਾਰੀ ਇਹਦੇ 'ਚ ਮਨਫੀ ਹੋਵੇ ਇਹ ਗੱਲ ਹੈ ਨਹੀਂ। ਲਾਹੌਰ ਸ਼ਹਿਰ ਦਾ ਜ਼ਿਕਰ ਨਹੀਂ ਆਇਆ ਜੀ, ਅੰਮ੍ਰਿਤਸਰ ਦਾ ਜ਼ਿਕਰ ਨਹੀਂ ਆਇਆ ਹੈ, ਬੰਦਿਆਂ ਦੇ ਜ਼ਿਕਰ ਆਏ ਨੇ, ਥਾਵਾਂ ਦੇ ਜ਼ਿਕਰ ਆਏ ਨੇ, ਇਸ ਧਰਤੀ ਉੱਪਰਲੇ ਬੰਦੇ ਅਤੇ ਥਾਵਾਂ ਹੀ ਨਾ ਉਹ। ਬਾਬਰ ਦਾ ਜ਼ਿਕਰ ਆਇਆ, ਬਾਬਰ ਦੀ ਜੰਗ ਦਾ ਜ਼ਿਕਰ ਆਇਆ, ਹਿਸਟੋਰੀਕਲ ਫੈਕਟਸ ਨੇ ਇਹ। ਲੇਕਿਨ ਜਦੋਂ ਭੱਟਾਂ ਦੇ ਸਵੱਈਆਂ 'ਚ ਜ਼ਿਕਰ ਆਉਂਦਾ ਨਾ ਭਈ ਸਤਯੁਗ 'ਚ ਤੂੰ ਇਹ ਸੀ, ਦੁਆਪਰ 'ਚ ਤੂੰ ਇਹ ਸੀ, ਤ੍ਰੇਤੇ 'ਚ ਤੂੰ ਇਹ ਸੀ, ਮੈਨੂੰ ਇਹ ਲੱਗਦਾ ਹੁੰਦਾ ਸੀ ਤੁਹਾਡੀ ਉਮਰ 'ਚ ਬਈ ਇਹ ਗੁਰੂ ਸਾਹਿਬਾਨ ਦੀ ਉਸਤਤ ਹੋ ਰਹੀ ਹੈ, ਮੈਨੂੰ ਇਹ ਲੱਗਦਾ ਹੁੰਦਾ ਜੀ, ਹੁਣ ਨਹੀਂ ਮੈਨੂੰ ਲੱਗਦਾ। ਦਰਅਸਲ ਭੱਟ ਨੇ ਜਿਹੜੇ ਉਸਤਤ ਅਕਾਲ ਪੁਰਖ ਦੀ ਕਰ ਰਹੇ ਨੇ, ਅਕਾਲ ਪੁਰਖ ਨੂੰ ਨਾਲ ਗੱਲਾਂ ਕਰਦੇ ਕਹਿੰਦੇ ਨੇ ਕਿ ਸਤਯੁਗ 'ਚ ਇਹ ਨਾਂ ਸੀ, ਤ੍ਰੇਤੇ 'ਚ ਤੇਰਾ ਇਹ ਨਾਂ ਸੀ, ਦੁਆਪਰ 'ਚ ਤੇਰਾ ਇਹ ਨਾਂ ਸੀ, ਅੱਜ ਕੱਲ੍ਹ ਯੁੱਗ 'ਚ ਗੁਰੂ ਨਾਨਕ ਸਾਹਿਬ ਤੇਰੇ ਨਾਂ, ਇਹਦੇ 'ਚ ਗਲਤ ਮੈਨੂੰ ਤਾਂ ਲੱਗਦਾ ਨਹੀਂ ਕੁਝ। ਕਿਉਂਕਿ ਭਸੌੜੀਏ ਸਿੱਖਾਂ ਨੂੰ ਇਹਨਾਂ ਗੱਲਾਂ 'ਤੇ ਇਤਰਾਜ਼ ਸੀ। ਪਹਿਲੀ ਗੱਲ 'ਤੇ ਕੀ ਇਤਰਾਜ਼ ਸੀ ਜੀ ਕਿ ਸ਼ੇਖ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ, ਕਿਉਂਕਿ ਸ਼ੇਖ ਫਰੀਦ ਦੀ ਬਾਣੀ ਰਾਹੀਂ ਸਿੱਖ ਆਪਣੇ ਆਪ ਨੂੰ ਹੀ ਗਾਲਾਂ ਦੇਈ ਜਾਂਦੇ ਨੇ। ਗਾਲਾਂ ਕੀ ਦੇਈ ਜਾਂਦੇ ਨੇ? ਉੱਠ ਫਰੀਦਾ ਨਾ ਆਪਣਾ ਬੇਨਵਾਜਾ ਕੁੱਤੇ, ਇਹ ਨਾ ਭਲੀ ਰੀਤ, ਕਬੂ ਚੱਲਣਾ ਆਇਓ ਪੰਜੇ ਵਕਤ ਮਸੀਤ। ਭਸੌੜੀਏ ਕਹਿੰਦੇ ਕਿ ਨਾ ਸਿੱਖ ਨਮਾਜ਼ ਪੜ੍ਹੇ, ਨਾ ਸਿੱਖ ਮਸੀਤ ਜਾਵੇ, ਆਪਣੇ ਗੁਰਦੁਆਰੇ 'ਚ ਆਪਣੇ ਮੂੰਹੋਂ ਆਪਣੇ ਗ੍ਰੰਥ ਰਾਹੀਂ ਆਪਣੇ ਆਪ ਨੂੰ ਗਾਲਾਂ ਦੇਈ ਜਾਂਦੇ। ਹੁਣ ਦੇਖਣ ਨੂੰ ਨਾ ਮਤਲਬ ਸਤਹੀ ਤੌਰ 'ਤੇ ਇਹ ਦਲੀਲ ਵਜਨਦਾਰ ਜੀ ਲੱਗਦੀ ਹੈ। ਜਦੋਂ ਕਿ ਮੈਂ ਈਰਾਨ 'ਚ ਜਾਂਦਾ ਰਹਿੰਦਾ, ਉੱਥੇ ਮੈਨੂੰ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਜੀ ਤੁਸੀਂ ਨਮਾਜ਼ ਪੜ੍ਹਦੇ ਹੁੰਦੇ? ਮੈਂ ਉੱਤਰ ਦਿੰਦਾ ਹਾਂ ਮੈਂ ਨਮਾਜ਼ ਪੜ੍ਹਦਾ ਜੀ। ਤੁਹਾਡੀਆਂ ਕਿੰਨੀਆਂ ਨਮਾਜ਼ਾਂ ਨੇ ਜੀ? ਮੇਰੀਆਂ ਵੀ ਪੰਜ ਨਮਾਜ਼ਾਂ ਨੇ। ਪੰਜੇ ਨਮਾਜ਼ਾਂ ਤੁਸੀਂ ਜੀ ਪੰਜ ਵਾਰੀ ਪੜ੍ਹਦੇ ਹੋ ਦਿਨ 'ਚ? ਮੈਂ ਕਹਿੰਦਾ ਨਹੀਂ, ਅਸੀਂ ਤਿੰਨ ਵਾਰੀ ਪੜ੍ਹਦੇ ਹਾਂ, ਪਰ ਜੇ ਦੋ ਵਾਰੀ ਵੀ ਪੜ੍ਹ ਲਈਏ ਤਾਂ ਵੀ ਕੋਈ ਗੱਲ ਨਹੀਂ। ਜੇ ਉਹਨਾਂ ਨੂੰ ਇਹ ਪੁੱਛੋ ਨਾ ਕਿ ਗੁਰਦੁਆਰਾ ਕਿੱਥੇ ਹੈ, ਉਹ ਕੋਈ ਪਤਾ ਨਹੀਂ। ਜੇ ਉਹਨਾਂ ਨੂੰ ਪੁੱਛੋ ਮਸਜਿਦ ਦੇ ਸਿੱਖਾਂ ਕਿੱਥੇ ਹੈ, ਉਹ ਆਪ ਛੱਡ ਆਉਂਦੇ ਨੇ ਤੁਹਾਨੂੰ। ਹੁਣ ਜਦੋਂ ਬਾਬਾ ਫਰੀਦ ਜੀ ਕਹਿੰਦੇ ਨੇ ਬੇਨਮਾਜ਼ ਹੈ ਜਿਹੜਾ ਉਹ ਕੁੱਤਾ ਹੈ, ਤਾਂ ਉਹ ਨਿਤਨੇਮ ਹੀ ਨੂੰ ਕਹਿ ਰਹੇ ਨੇ, ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ ਭਾਈ ਉਹ ਅਕਿਰਤਕਣ ਹੈ। ਜੇ ਤੇ ਮਸੀਤ ਹੈ ਜਿਹੜੀ ਉਹ ਗੁਰਦੁਆਰਾ ਹੈ। ਹੁਣ ਇਬਾਦਤ ਕਰਨ ਵਾਲੀ ਥਾਂ ਨੂੰ ਇੱਕ ਗਰੁੱਪ ਮਸੀਤ ਕਹਿ ਦਿੰਦਾ, ਮੈਂ ਉਹਨੂੰ ਗੁਰਦੁਆਰਾ ਕਹਿ ਦਿੰਦਾ। ਗਲਤ ਅੰਡਰਸਟੈਂਡਿੰਗ ਦੀ ਇਹ ਸੀ। ਭਸੌੜੀਏ ਕਹਿੰਦੇ ਬਾਣੀ ਇੱਕ ਦੂਜੀ ਆਹੀ ਭੱਟਾਂ ਦੇ ਸੋਈ, ਮਤਲਬ ਆਪਾਂ ਪਿਛਲਾ ਸਮਾਂ ਦੇਖ ਚੁੱਕੇ ਹੋਏ ਹਾਂ ਕਿ ਦਸਮ ਗ੍ਰੰਥ ਦੀ ਨਿੰਦਿਆ ਕਰਨ ਵਾਲਾ ਸ਼ਖਸ ਬੜੀ ਜਲਦੀ ਇੰਨਾ ਕੁ ਬੋਲਡ ਹੋ ਜਾਂਦਾ ਹੈ ਕਿ ਉਹ ਪਹਿਲਾਂ ਭੱਟਾਂ ਦੇ ਸਵਈਆਂ 'ਤੇ ਹਮਲੇ ਕਰਦਾ ਹੈ, ਫਿਰ ਉਹ ਸਾਰੇ ਗੁਰੂ ਗ੍ਰੰਥ 'ਤੇ ਹਮਲੇ ਕਰਦਾ ਹੈ। ਆਹ ਜਿਹੜੀ ਟੋਲੀ ਹੈ ਨਾ ਦਸਮ ਗ੍ਰੰਥ 'ਤੇ ਹਮਲੇ ਕਰਨ ਵਾਲੀ, ਇਹ ਤਾਂ ਜਾਪ ਸਾਹਿਬ 'ਤੇ ਹਮਲੇ ਵੀ ਕਰਦੀ ਹੈ, ਅਕਾਲ ਉਸਤਤ 'ਤੇ ਵੀ, ਸਵਈਆਂ 'ਤੇ ਵੀ, ਉਹ ਚੰਡੀ ਮਤਲਬ ਆਪਣਾ ਪ੍ਰਿਥਮ ਭਗੌਤੀ ਸਿਮਰ ਕਹਿ ਅਤੇ ਉਹ ਆਪਣਾ ਹਮਰੀ ਕਰੋ ਹਾਰ ਦਾ ਰੱਚਾ, ਇਹ ਤਾਂ ਉਹਨਾਂ ਦੇ ਸੁਨੇਹ ਸ਼ਾਣੀ ਹੋ। ਡਰਦੇ ਸੁਰ ਜਾਪ ਸਾਹਿਬ ਬਾਰੇ ਸੁਰ ਤੱਕ ਨਹੀਂ ਵੀ ਰੱਖਦੇ ਨੇ, ਲੇਕਿਨ ਸਾਰੇ ਦੇ ਸਾਰੇ ਬੰਦੇ ਗੁਰਤੇਜ ਸਿੰਘ ਆਈ ਇਸ ਸਮੇਤ ਸਾਰੇ ਦਸਮ ਗ੍ਰੰਥ ਦੇ ਖਿਲਾਫ਼।
ਸੋ ਆਪ ਜੀ ਦਾ ਕਹਿਣ ਦਾ ਭਾਵ ਇਹ ਆ ਕਿ ਇਹ ਸਾਡੇ ਸਤਿਕਾਰਯੋਗ ਨੇ,
ਮੈਨੂੰ ਇਹ ਲੱਗਦਾ। ਲੇਕਿਨ ਜਿਹੜਾ ਬੰਦਾ ਕੋਈ ਇਹ ਕਹੇ ਨਾ ਕਿ ਮੈਨੂੰ ਦਸਮ ਗ੍ਰੰਥ ਸਤਿਕਾਰਯੋਗ ਨਹੀਂ ਲੱਗਦਾ, ਤਾਂ ਮੈਨੂੰ ਉਹਦੀ ਗੱਲ ਸੁਣਨ 'ਚ ਇਨਕਾਰ ਨਹੀਂ ਕਰਨਾ ਚਾਹੀਦਾ। ਜੇ ਮੇਰੇ ਕੋਲ ਕੋਈ ਦਲੀਲ ਹੈਗੀ ਤਾਂ ਮੈਂ ਉਹਦੀ ਗੱਲ ਦਾ ਜਵਾਬ ਦੇ ਦੂੰਗਾ, ਉਹਦੇ ਕੋਲ ਜੇ ਦਲੀਲ ਹੈਗੀ ਮੈਂ ਉਹਦੀ ਦਲੀਲ ਸਵੀਕਾਰ ਕਰ ਲੂੰਗਾ। ਇਹ ਮਤਲਬ ਟਕਰਾਓ ਦਾ ਜਾਂ ਭੇੜ ਕਰਨ ਦਾ ਮੁੱਦਾ ਨਹੀਂ ਬਣਦਾ। ਗੁਰਬਿਲਾਸਾਂ 'ਚ ਪੰਥ ਪ੍ਰਕਾਸ਼ਾਂ 'ਚ ਖਾਸੀ ਸਾਰੀ ਗਲਤੀਆਂ ਮਿਲ ਜਾਂਦੀਆਂ ਨੇ ਜੀ, ਆਪਾਂ ਨੂੰ ਹੋ ਜਾਂਦੀਆਂ ਨੇ। ਉਹ ਸਿੱਖ ਨੇ ਜਿਹਨਾਂ ਨੇ ਰਚਨਾ ਕੀਤੀ ਇਹ, ਉਹ ਗਲਤੀਆਂ ਹੋ ਗਈਆਂ, ਆਪਾਂ ਉਹ ਗਲਤੀਆਂ ਠੀਕ ਕਰ ਲਾਂਗੇ। ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ 'ਚ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰੇ ਸਮਝਦੇ ਹੀ ਨਹੀਂ। ਇਹ ਗੱਲ ਇਕੱਲਾ ਰਤਨ ਸਿੰਘ ਭੰਗੂ ਗਲਤੀ ਨਹੀਂ ਕਰਦਾ, ਇਹ ਤਾਂ ਸ਼ਾਹ ਮੁਹੰਮਦ ਵੀ ਗਲਤੀ ਕਰਦਾ। ਸ਼ਾਹ ਮੁਹੰਮਦ ਜਿਹੜੀ ਉਹ ਪੰਕਤੀ ਹੈ ਨਾ, ਸੁਖੀ ਬਹੁਤ ਵਸਣ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਾਤ ਆਈ। ਸ਼ਾਹ ਮੁਹੰਮਦ ਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ, ਉਹ ਹਿੰਦੂ ਅਤੇ ਸਿੱਖ ਇੱਕੋ ਹੀ ਗੱਲ ਸਮਝ ਰਿਹਾ, ਦੋਹਾਂ ਦੇ ਉੱਤੇ ਆਫਾਤ। ਹੁਣ ਕੌਮਾਂ ਤਾਂ ਤਿੰਨ ਸੀਗੀਆਂ, ਤੀਜੀ ਕੌਮ ਮਤਲਬ ਅੰਗਰੇਜ਼ ਹੈ, ਉਹ ਕਹਿੰਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਦੂਸਰੀ ਜ਼ਾਤ ਆਈ। ਉਹ ਅੰਗਰੇਜ਼ਾਂ ਨੂੰ ਦੂਸਰੀ ਜ਼ਾਤ ਕਹਿੰਦੇ, ਸਿੱਖਾਂ ਨੂੰ ਤਾਂ ਹਿੰਦੂਆਂ ਨੂੰ ਇੱਕੋ ਹੀ ਸਮਝ ਰਿਹਾ। ਅਤੇ ਉਹਨਾਂ ਦਿਨਾਂ 'ਚ ਵੈਸੇ ਈਵਨ ਉਹਨਾਂ ਦਿਨਾਂ 'ਚ ਤਾਂ ਕੀ 1947 ਤੱਕ ਵੀ ਹਿੰਦੂ ਹੈ ਜਿਹੜਾ ਉਹ ਸਿੱਖ ਨੂੰ ਆਪਣੇ ਪਰਿਵਾਰ ਦਾ ਇੱਕ ਅੰਗ ਹੀ ਸਮਝ ਰਿਹਾ ਸੀ। ਅਤੇ ਜ਼ਿੰਮੇਵਾਰ ਹਿੰਦੂ ਨੇ ਜਿਹੜੇ, ਚਾਹੇ ਇਹ ਪੋਲੀਟੀਕਲ ਸਟ੍ਰੈਟਜੀ ਹੋਵੇ ਉਹਨਾਂ ਦੀ, ਮੰਨ ਲਓ ਤਾਂ ਵੀ ਕੋਈ ਹਰਜ ਨਹੀਂ, ਉਹ ਆਪਣੇ ਪਰਿਵਾਰ ਦੇ ਇੱਕ ਜੀ ਨੂੰ ਅੰਮ੍ਰਿਤ ਛਕਾ ਹੁੰਦਾ ਸੀ। ਮੈਂ ਇਹ ਕਹਿੰਦਾ ਪਿਆਰੇ ਵਿਦਿਆਰਥੀਓ, ਗੁਰਮਤਿ ਦੇ ਵਿਦਿਆਰਥੀਓ, ਕਿ ਜਦੋਂ ਆਪਾਂ ਇਹ ਸੁਣਦੇ ਹਾਂ ਅਤੇ ਪੜ੍ਹਦੇ ਹਾਂ ਵੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਉਦੋਂ ਅੰਮ੍ਰਿਤ ਛਕਣ ਕਰਕੇ ਆਪਣੀ ਗਿਣਤੀ ਵੱਧਦੀ ਸੀ ਕਿ ਜਨਮ ਦਰ ਵਧੀ ਸੀ? ਉਦੋਂ ਜਨਮ ਦਰ ਨਹੀਂ ਵਧੀ ਸੀ, ਵੱਡੀ ਗਿਣਤੀ 'ਚ ਹਿੰਦੂ ਧੜਾ ਧੜ ਅੰਮ੍ਰਿਤ ਛੱਕ ਕੇ ਖਾਲਸਾ ਪੰਥ ਜਾ ਰਹੇ ਸੀ। ਉਦੋਂ ਹਿੰਦੁਸਤਾਨ ਨੂੰ ਇਉਂ ਲੱਗਿਆ ਸੀ ਕਿ ਸਾਨੂੰ ਸਾਡਾ ਹੀਰੋ ਗੁਰੂ ਖਾਲਸਾ ਪੰਥ ਦੇ ਰੂਪ 'ਚ ਮਿਲ ਗਿਆ। ਉਦੋਂ ਉਹਨਾਂ ਨੂੰ ਲੱਗਣ ਲੱਗ ਗਿਆ ਸੀ ਕਿ ਸਾਡੀ ਮੁਕਤੀ ਖਾਲਸਾ ਪੰਥ ਤੋਂ ਇਲਾਵਾ ਹੈ ਹੀ ਨਹੀਂ ਕਿਤੇ। ਤੋ ਆਹ ਸੀ ਸਾਡੀ, ਇਹ ਹੋਇਆ ਕਿਉਂ? ਇੱਕ ਨਾ ਕਿਤਾਬ ਹੈ ਛੋਟੇ ਭਾਈਓ, ਕੱਲ੍ਹ ਦਾ ਲਖਨਊ, ਮੁਹੰਮਦ ਸ਼ਰਰ ਉਹਦਾ ਲੇਖਕ ਹੈ। ਨੈਸ਼ਨਲ ਬੁੱਕ ਟਰੱਸਟ ਨੇ ਕਿਤਾਬ ਛਾਪੀ ਹੈ, 400 ਇਹਦੇ ਪੰਨੇ ਨੇ, 22 ਇਹਦੇ ਅਧਿਆਏ ਨੇ। ਇਹ ਕਿਤਾਬ ਪੜ੍ਹਦਿਆਂ ਪੜ੍ਹਦਿਆਂ ਇੱਕ ਇੱਕ ਅਧਿਆਏ, ਮੇਰਾ ਜੀ ਕਰਦਾ ਸੀ 22 ਅਧਿਆਏ ਨੇ, ਇੱਕ ਇੱਕ ਅਧਿਆਏ ਵਾਸਤੇ ਇਹਨੂੰ ਇੱਕ ਇੱਕ PhD ਦੀ ਡਿਗਰੀ ਦੇ ਦਿੱਤੀ ਜਾਵੇ। ਇੰਨੀ ਮਿਹਨਤ ਕੀਤੀ ਉਹਨੇ, ਪੰਜਾਬੀ ਛਾਪੀ ਹੈ, ਕਿਉਂਕਿ ਜਿਹੜੀ ਕਿਤਾਬ ਨੂੰ ਆਪਣਾ ਸਾਹਿਤ ਅਕਾਡਮੀ ਦਾ ਇਨਾਮ ਮਿਲ ਜੇ ਨਾ, ਹਾਂਜੀ ਸਾਹਿਤ ਅਕਾਡਮੀ ਦਾ ਜਿਹੜੀ ਕਿਤਾਬ ਨੂੰ ਇਨਾਮ ਮਿਲ ਜੇ, ਫਿਰ ਉਹ ਹਿੰਦੁਸਤਾਨ ਸਾਰੀਆਂ ਜ਼ਬਾਨਾਂ ਦੇ ਵਿੱਚ ਉਹਦਾ ਅਨੁਵਾਦ ਕਰਦਾ। ਇਹ ਉਰਦੂ ਦੀ ਕਿਤਾਬ ਸੀ, ਸਾਹਿਤ ਅਕਾਡਮੀ ਦਾ ਇਨਾਮ ਮਿਲ ਗਿਆ, ਅਤੇ ਇਹਦਾ ਉਰਦੂ 'ਚ ਨਾਂ ਸੀ ਗੁਜ਼ਸ਼ਤਾ ਲਖਨਊ, ਗੁਜ਼ਸ਼ਤਾ ਲਖਨਊ ਮੈਨੇ ਬੀਤੇ ਕੱਲ੍ਹ ਦਾ ਲਖਨਊ, ਪੰਜਾਬੀ 'ਚ ਇਹਦਾ ਨਾਂ ਹੈ ਕੱਲ੍ਹ ਦਾ ਲਖਨਊ। ਇਹਦੇ 'ਚ ਇੱਕ ਘਟਨਾ ਦਾ ਜ਼ਿਕਰ ਹੈ, ਉਹ ਅੱਜ ਦੇ ਇਸ ਪ੍ਰਸੰਗ ਨਾਲ ਕਿਉਂਕਿ ਮਿਲਦੀ ਹੈ, ਮੈਂ ਤਾਂ ਤੁਹਾਨੂੰ ਉਹਦਾ ਜ਼ਿਕਰ ਕਰਦਾ। ਇਹ ਜਿਹੜਾ ਨਾ ਮੁਹੰਮਦ ਸ਼ਰਰ ਹੈ ਇਸ ਕਿਤਾਬ ਦਾ ਲੇਖਕ, ਇਹਦਾ ਨਾਨਾ ਲਖਨਊ ਦੇ ਨਵਾਬ ਦਾ ਕਾਨੂੰਨ ਮੰਤਰੀ ਸੀ। ਇਹ ਦੱਸ ਰਿਹਾ ਪੁਰਾਣੇ ਲਖਨਊ 'ਚ ਨਵਾਬ ਕਿਹੋ ਜਿਹੇ ਹੁੰਦੇ ਸੀ, ਖਾਣੇ ਕਿਹੋ ਜਿਹੇ ਹੁੰਦੇ ਸੀ, ਧਨ ਕਿਵੇਂ ਖਰਚਿਆ ਜਾਂਦਾ ਸੀ, ਕੁਰਾਨ ਸ਼ਰੀਫ ਕਿਹਨਾਂ ਕਿਹਨਾਂ ਸ਼ੈਲੀਆਂ 'ਚ ਲਿਖਿਆ ਜਾਂਦਾ ਸੀ, ਕਸੀਦਾਕਾਰੀ ਕਢਾਈ ਕਿਵੇਂ ਹੁੰਦੀ ਸੀ, ਪਤੰਗਬਾਜ਼ੀ ਕਿਵੇਂ ਹੁੰਦੀ ਸੀ, ਪੰਛੀਆਂ ਅਤੇ ਜਾਨਵਰਾਂ ਦੇ ਮੁਕਾਬਲੇ ਕਿਵੇਂ ਹੁੰਦੇ ਸੀ, ਬਹੁਤ ਡਿਟੇਲਾਂ ਨੇ ਲਖਨਊ ਦੀਆਂ ਜੀ। ਕਹਿੰਦਾ ਜੀ ਨਾਨਾ ਸਾਹਿਬ ਦੱਸਦੇ ਨੇ ਕਿ ਸ਼ਰਾਬ ਵਰਤਾਈ ਜਾ ਰਹੀ ਸੀ ਅਤੇ ਨਵਾਬ ਸਾਹਿਬ ਲਖਨਊ ਦੇ ਨਾਚ ਦੇਖ ਰਹੇ ਸੀ। ਅੰਗਰੇਜ਼ਾਂ ਨੇ ਬਾਹਰੋਂ ਸੁਨੇਹਾ ਭੇਜਿਆ ਕਿ ਕਿਲ੍ਹਾ ਖਾਲੀ ਕਰ ਦਿਉ, ਅਸੀਂ ਦਾਖਲ ਹੋਣਾ। ਨਵਾਬ ਨੂੰ ਇਹ ਸੁਨੇਹਾ ਸੁਣਾਇਆ ਗਿਆ, ਨਵਾਬ ਹੱਸ ਪਿਆ, ਵਰਤਾਓ ਬਈ ਜਾਮ ਵਰਤਾਓ, ਜਾਮ ਫਿਰ ਵਰਤਣ ਲੱਗੇ, ਨਾਚ ਫਿਰ ਵਰਤਣ ਲੱਗੇ। ਕਹਿੰਦਾ ਜੀ ਨਵਾਬ ਦੇ ਐਨ ਸਾਹਮਣੇ ਸਟੇਜ ਦੇ ਉੱਪਰ ਕਿਲੇ ਦੀ ਕੰਧ ਦੇ ਬਾਹਰੋਂ ਤੋਪ ਦਾ ਗੋਲਾ ਆ ਕੇ ਡਿੱਗਿਆ, ਸਾਰੇ ਭੱਜ ਗਏ, ਨਵਾਬ ਸਾਹਿਬ ਨਹੀਂ ਭੱਜੇ। ਇਹ ਪੁੱਛਦਾ ਨਾਨਾ ਜਾਨ ਨਵਾਬ ਸਾਹਿਬ ਕਿਉਂ ਨਹੀਂ ਦੌੜੇ? ਕਹਿੰਦੇ ਕਿਉਂਕਿ ਜੁੱਤਾ ਪੜਾ ਤੋ ਥਾ ਲੇਕਿਨ ਪਹਿਨਾਨੇ ਵਾਲੇ ਕੋਈ ਨਹੀਂ ਥਾ।
ਇਸ ਕਰਕੇ ਨਹੀਂ ਕਿ ਬਹਾਦਰ ਸੀ, ਥੋੜਾ ਪਹਿਨਾਨੇ ਵਾਲੋ ਚਾਹੀ।
ਅੰਗਰੇਜ਼ ਆ ਗਏ, ਬਾਕੀ ਸਾਰੇ ਭੱਜ ਗਏ, ਫੜ ਲਏ ਨਵਾਬ ਨੂੰ ਫੜ ਲਿਆ। ਇਹ ਦੋਤਾ ਪੁੱਛਦਾ ਆਪਣੇ ਨਾਨੇ ਨੂੰ, ਕਹਿੰਦਾ ਨਾਨਾ ਜਾਨ ਮੈਂ ਤਾਂ ਇਹ ਸੁਣਿਆ ਸੀ ਵੀ ਮੁਸਲਮਾਨ ਬਹਾਦਰ ਬਹੁਤ ਹੁੰਦੇ ਨੇ, ਅਤੇ ਇਸ ਤਰ੍ਹਾਂ ਆਰਾਮ ਨਾਲ ਮਤਲਬ ਅੰਗਰੇਜ਼ ਸਾਡੇ ਕਿਲਿਆਂ 'ਤੇ ਮਹਿਲਾਂ 'ਤੇ ਸ਼ਹਿਰਾਂ 'ਤੇ ਕਾਬਜ਼ ਹੋ ਗਏ, ਇਹਦੇ ਤੋਂ ਤਾਂ ਨਹੀਂ ਕੋਈ ਗੱਲ ਮੈਨੂੰ ਸਿਆਣੀ ਚੰਗੀ ਲੱਗੀ, ਕੋਈ ਮੈਨੂੰ ਇਹਦੇ 'ਚ ਸੂਰਮ ਗਤੀ ਵਾਲੀ ਗੱਲ ਮੈਨੂੰ ਤਾਂ ਲੱਗੀ ਨਹੀਂ। ਨਾਨਾ ਜਾਨ ਕਹਿੰਦੇ ਪੁੱਤਰ ਗੋਰਖੇ ਰਾਜਪੂਤ ਮੁਸਲਮਾਨ ਅਤੇ ਸਿੱਖ, ਸਿੱਖਾਂ ਦਾ ਨਾਂ ਲਿਆ ਨਾ, ਇਹ ਬਹਾਦਰ ਵੀ ਨੇ ਸਿਆਣੇ ਵੀ ਨੇ। ਰੱਬ ਨੂੰ ਬਹਾਦਰੀ ਅਤੇ ਸਿਆਣਪ ਇੰਨੀ ਪਸੰਦ ਨਹੀਂ ਹੈ ਜਿੰਨਾ ਇਨਸਾਫ ਪਸੰਦ ਹੈ। ਰੱਬ ਨੇ ਵੱਖ ਵੱਖ ਕੌਮਾਂ ਧਰਤੀ 'ਤੇ ਭੇਜੀਆਂ ਹੋਈਆਂ ਨੇ। ਰੱਬ ਨੂੰ ਜਿਸ ਕੌਮ ਬਾਬਤ ਇਹ ਪਤਾ ਲੱਗਦਾ ਕਿ ਇਹ ਇਨਸਾਫ ਦੇਵੇਗੀ ਦੁਨੀਆ ਨੂੰ, ਉਹਨੂੰ ਰਾਜ ਦੇ ਦਿੰਦਾ। ਰੱਬ ਨੂੰ ਇਨਸਾਫ ਕਰਨ ਵਾਲਾ ਬੰਦਾ ਪਸੰਦ ਹੈ, ਸਮਝਦੇ ਨੇ ਗੱਲ? ਤੋ ਉਹਨਾਂ ਦਿਨਾਂ 'ਚ ਹਿੰਦੁਸਤਾਨ ਨੂੰ ਇਉਂ ਲੱਗਣ ਲੱਗ ਗਿਆ ਸੀ ਵੀ ਗਿਣਤੀ ਦੇ ਥੋੜ੍ਹੇ ਜਿਹੇ ਬੰਦੇ, ਯਾਨੀ ਤੁਸੀਂ ਦੇਖੋ ਸਿਰਾਂ ਦੇ ਮੁੱਲ ਪਏ ਨੇ, ਜੰਗਲਾਂ 'ਚੋਂ ਨਿਕਲਦੇ ਨੇ, 15-15 20-20 ਦੀ ਗਿਣਤੀ 'ਚ ਆਬਾਦੀਆਂ 'ਚ ਆ ਕੇ ਕਹਿੰਦੇ ਨੇ ਭਾਈ ਉਹ ਕਿਸੇ ਨਾਲ ਕੋਈ ਜਾਤੀ ਤਾਂ ਨਹੀਂ ਹੋਈ, ਕਿਸੇ ਨਾਲ ਬੇਇਨਸਾਫੀ ਹੋਈ, ਦੱਸੋ ਸਾਨੂੰ, ਅਸੀਂ ਇਨਸਾਫ ਲੈ ਕੇ ਦਿਆਂਗੇ। ਹਰੀ ਰਾਮ ਗੁਪਤਾ ਨੇ ਇੱਕ ਡਾਇਰੀ ਲੱਭੀ ਹੈ ਤਹਿਮਸ ਖਾਨ ਮਸਕੀਨ ਦੀ। ਹਰੀ ਰਾਮ ਗੁਪਤਾ ਨੇ ਇਹ ਤੋਂ ਵੱਡਾ ਖਜ਼ਾਨਾ ਨਹੀਂ ਆਪਾਂ ਨੂੰ ਮਿਲਣਾ ਹਿਸਟਰੀ 'ਚ। ਤਹਿਮਸ ਖਾਨ ਮਸਕੀਨ ਸੀ ਨਾ ਜਿਹੜਾ, ਇਹ ਜ਼ਕਰੀਆ ਖਾਨ ਦਾ ਰਸੋਈਆ ਸੀ, ਪੜਾਕੂ ਮੁੰਡਾ ਸੀ, ਤੇਜ਼ ਦਿਮਾਗ ਸੀ, ਐਂਬੀਸ਼ਨ ਸੀ ਕਿ ਮੈਂ ਰਾਈਜ਼ ਕਰਾਂ, ਪੜ੍ਹਦਾ ਰਹਿੰਦਾ ਸੀ। ਫਿਰ ਇਹ ਸੈਕਰੇਟਰੀ ਆਫ ਦਾ ਸਟੇਟ ਅਪੁਆਇੰਟ ਹੋ ਗਿਆ ਸੀ, ਮੁਗਲਾਣੀ ਬੇਗਮ ਦਾ ਇਹ ਪੋਲੀਟੀਕਲ ਐਡਵਾਈਜ਼ਰ ਰਿਹਾ। ਇਹ ਸੌਣ ਤੋਂ ਪਹਿਲਾਂ ਹਰ ਰੋਜ਼ ਡਾਇਰੀ ਲਿਖਦਾ ਹੁੰਦਾ ਸੀ। ਇਹਦੀ ਡਾਇਰੀ ਦੇ ਦੋ ਵਾਕਿਆ ਸੁਣਾਉਂਦਾ ਮੈਂ ਤੁਹਾਨੂੰ, ਗੱਲਬਾਤ ਬਹੁਤੀਆਂ ਲੰਮੀਆਂ ਕੀ ਕਰਨੀਆਂ। ਇੱਕ ਵਾਕਿਆ ਤਾਂ ਇਹ ਲਿਖਦਾ ਕਿ ਸਾਨੂੰ ਲਾਹੌਰ ਪਤਾ ਲੱਗਿਆ ਕਿ ਅੰਮ੍ਰਿਤਸਰ ਸਾਈਡ 'ਤੇ ਇੱਕ ਪਿੰਡ 'ਚ ਸਿੱਖ ਧਾੜ ਵੀ ਆ ਗਏ ਅਤੇ ਪਿੰਡ ਲੁੱਟ ਰਹੇ ਨੇ। ਕਹਿੰਦਾ ਜੀ 500 ਘੋੜ ਸਵਾਰ ਤਿਆਰ ਹੋਏ। ਇਹ ਜਵਾਨ ਇਸ ਤਰ੍ਹਾਂ ਦਾ ਸ਼ੌਕੀ ਸੀ, ਇਹਨੂੰ ਕਹਿੰਦਾ ਕਹਿੰਦਾ ਕੋਈ ਨਹੀਂ ਸੀ ਵੀ ਨਾਲ ਚੱਲ। ਕਹਿੰਦਾ ਜੀ ਮੇਰਾ ਦਿਲ ਕਰਦਾ ਹੁੰਦਾ ਸੀ ਦੇਖਣ ਨੂੰ ਘਟਨਾਵਾਂ, ਮੈਂ ਰਿਕੁਐਸਟ ਕਰ ਲੈਂਦਾ ਸੀ ਵੀ ਮੈਂ ਵੀ ਨਾਲ ਚੱਲ ਚੱਲਾਂ। ਸੈਕਰੇਟਰੀ ਆਫ ਦਾ ਸਟੇਟ ਅਪੁਆਇੰਟ ਹੋਣਾ ਜਿਹੜੇ ਬੰਦੇ ਨੇ, ਰਸੋਈਏ ਦੀ ਹੈਸੀਅਤ ਵਿੱਚ ਵੀ ਚਲਾ ਜਾਂਦਾ ਸੀ ਉਹ, ਬਈ ਇੱਕ ਮਤਲਬ ਸ਼ਿਕਾਰ ਹੈ, ਤਮਾਸ਼ਾ ਇੱਕ ਮਤਲਬ ਫਨ ਹੈ। ਮੈਂ ਪੁੱਛ ਰਿਹਾ ਸੀ, ਮੈਨੂੰ ਕਹਿੰਦੇ ਸੀ ਤੂੰ ਵੀ ਚਲਾ ਚੱਲ। ਕਹਿੰਦਾ ਮੈਂ ਆਪਣੀ ਅੱਖੀਂ ਦੇਖੀ ਇਹ ਘਟਨਾ, ਫੌਜ ਨੇ ਪਿੰਡ ਨੂੰ ਘੇਰਾ ਪਾ ਲਿਆ, ਪੇਂਡੂਆਂ ਨੇ ਸਾਡੇ ਘੋੜ ਸਵਾਰਾਂ ਅਤੇ ਹਥਿਆਰਬੰਦ ਸੈਨਿਕਾਂ 'ਤੇ ਆਪਣੀਆਂ ਛੱਤਾਂ 'ਤੇ ਚੜ੍ਹ ਕੇ ਡਲੇ ਪੱਥਰ ਅਤੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ। ਉਹ ਕਹਿਣ ਕਿ ਇੱਥੇ ਡਾਕੂ ਆਏ ਨੇ, ਧਾੜ ਵੀ ਆਏ ਨੇ, ਅਸੀਂ ਤੁਹਾਡੀ ਰੱਖਿਆ ਕਰਨ ਆਇਆ। ਉਹ ਕਹਿੰਦੇ ਇੱਥੇ ਡਾਕੂ ਧਾੜ ਵੀ ਆਏ ਨਹੀਂ, 3 ਸਿੱਖ ਆਏ ਸੀ ਇੱਥੇ ਘੋੜਿਆਂ 'ਤੇ ਸਵਾਰ ਹੋ ਕੇ, ਪਿੰਡ ਦੇ ਵਿਚਕਾਰ ਖੂਹ 'ਤੇ ਆ ਕੇ ਉਹਨਾਂ ਨੇ ਖੇਸ ਵਿਛਾ ਦਿੱਤਾ ਸੀ। ਸਾਨੂੰ ਆ ਕੇ ਇਹ ਕਿਹਾ ਸੀ ਵੀ ਭਾਈਓ ਅਸੀਂ ਲੋੜਵੰਦ ਹਾਂ, ਸਾਡੇ ਕੋਲ ਦਾਣੇ ਨਹੀਂ ਹਨ, ਜਿਹਦੇ ਕੋਲ ਦਾਣੇ ਨੇ ਦਾਣੇ ਦੇ ਦਿਉ, ਜਿੰਨਾ ਕੁ ਦਿਲ ਕਰਦਾ, ਜਿਹਦੇ ਕੋਲ ਗੁੜ ਹੈ ਗੁੜ ਦੇ ਦਿਉ, ਸਾਡੇ ਘੋੜਿਆਂ ਵਾਸਤੇ ਛੋਲੇ ਦੇ ਦਿਉ। ਕਹਿੰਦਾ ਜੀ ਅਸੀਂ ਆਪਣੀ ਮਰਜ਼ੀ ਨਾਲ ਜਿਹਦੇ ਕੋਲ ਜੋ ਜੋ ਹੈਗਾ ਸੀ ਉੱਥੇ ਖੂਹ 'ਤੇ ਦੇ ਰਹੇ ਸੀ ਉਹਨਾਂ ਨੂੰ, ਜਦੋਂ ਤੁਸੀਂ ਘੇਰਾ ਪਾਇਆ ਉਹ ਸਾਰਾ ਸਮਾਨ ਚੁੱਕ ਕੇ ਦੌੜ ਗਏ। ਹੁਣ ਉਹ ਤਾਂ ਸਾਨੂੰ ਇਹ ਆ ਕੇ ਪੁੱਛ ਜਾਂਦੇ ਨੇ ਕਿ ਕੋਈ ਤਕਲੀਫ ਤਾਂ ਨਹੀਂ ਕਿਸੇ ਨੂੰ, ਉਹ ਨਿਮਰਤਾ ਨਾਲ ਸਾਨੂੰ ਆ ਕੇ ਕਹਿੰਦੇ ਨੇ ਸਾਡੀ ਮਦਦ ਕਰੋ, ਅਤੇ ਸਾਡਾ ਦਿਲ ਕਰਦਾ ਉਹਨਾਂ ਦੀ ਮਦਦ ਕਰਨ ਨੂੰ, ਤੁਹਾਡੀ ਵਜ੍ਹਾ ਸਦਕਾ ਜੇ ਉਹ ਸਾਡੇ ਦੁਸ਼ਮਣ ਹੋ ਗਏ ਤਾਂ ਸਾਨੂੰ ਉਜਾੜ ਦੇਣਗੇ। ਯਾਨੀ ਕਿ ਪਰਜਾ ਜਿਹੜੀ ਉਹ ਸਟੇਟ ਦੇ ਖਿਲਾਫ ਹੋਈ ਪਈ ਹੈ। ਦੂਜੀ ਘਟਨਾ ਜਿਹੜੀ ਉਹ ਤਹਿਮਸ ਖਾਨ ਮਸਕੀਨ ਲਿਖਦਾ ਕਿ ਜੱਸਾ ਸਿੰਘ ਆਲੂਵਾਲੀਆ ਸ਼ਾਲੀਮਾਰ ਬਾਗ 'ਚ ਆ ਧਮਕਿਆ, ਅੰਦਰ ਸੁਨੇਹਾ ਮਹਿਲ ਦੇ ਭੇਜ ਦਿੱਤਾ। ਸਾਦਿਕ ਅਲੀ ਬੇਗ ਉਦੋਂ ਗਵਰਨਰ ਸੀ, ਸਾਦਿਕ ਅਲੀ ਬੇਗ ਗਵਰਨਰ ਸਾਹਿਬ ਨੂੰ ਨਵਾਬ ਸਾਹਿਬ ਨੂੰ ਸੁਨੇਹਾ ਭੇਜਿਆ ਵੀ ਗੱਲਬਾਤ ਕਰਨ ਵਾਸਤੇ ਸ਼ਾਲੀਮਾਰ ਬਾਗ ਜੇ ਆਉਣਾ ਸਵਾਗਤ ਹੈ, ਨਹੀਂ ਆਉਣਾ ਤਾਂ ਕੱਲ੍ਹ ਨੂੰ ਸਵੇਰ ਸਾਰ ਅਸੀਂ ਫਿਰ ਹੱਲਾ ਕਰਾਂਗੇ। ਉਹਨੇ ਆਪਣੇ ਸਲਾਹਕਾਰ ਬੁਲਾ ਲਏ, ਸਲਾਹਕਾਰਾਂ ਨੂੰ ਬੁਲਾ ਕੇ ਪੁੱਛਣ ਲੱਗਿਆ, ਤੁਸੀਂ ਇਹ ਘਟਨਾ ਪੜ੍ਹੀਏ, ਸਲਾਹਕਾਰਾਂ ਨੂੰ ਬੁਲਾ ਕੇ ਪੁੱਛਣ ਲੱਗਿਆ ਕਿ ਕੀ ਕਰਨਾ ਚਾਹੀਦਾ। ਹੈਂਜੀ ਹਾਂਜੀ, ਬਹੁਤੇ ਸਲਾਹਕਾਰਾਂ ਨੇ ਸਲਾਹ ਇਹ ਦਿੱਤੀ ਵੀ ਕਾਫਰਾਂ ਨੂੰ ਉਡਾ ਦੇਣਾ ਸੀ, ਜਹਾਦ ਛੇੜਾਂਗੇ। ਦੀਵਾਨ ਕੌੜਾ ਮੱਲ ਦੀ ਸਲਾਹ ਲਈ ਗਈ। ਤੋ ਅਖੀਰ ਦੇ ਵਿੱਚ ਸਲਾਹਕਾਰਾਂ ਨੇ ਸਲਾਹਾਂ ਇਹ ਦਿੱਤੀਆਂ ਵੀ ਅੰਦਾਜ਼ਾ ਲਾ ਲਓ ਵੀ ਆਪਣੀ ਤਾਕਤ ਸਿੱਖਾਂ ਦੇ ਮੁਕਾਬਲੇ 'ਤੇ ਕਿੰਨੀ ਕੁ। ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਸ ਵਕਤ ਮੁਗਲ ਨਵਾਬ ਦੇ ਖਿਲਾਫ ਲਾਹੌਰ ਸ਼ਹਿਰ ਦੀ ਪਰਜਾ ਅਤੇ ਪੰਜਾਬ ਦੀ ਪਰਜਾ, ਫਲਾਣੇ ਫਲਾਣੇ ਸੈਨਾਪਤੀ ਨੇ, ਫਲਾਣੇ ਫਲਾਣੇ ਅਫਸਰ ਨੇ ਫਲਾਣੇ ਮੁਸਲਮਾਨ ਦੇ ਘਰ ਡਾਕਾ ਮਾਰ ਕੇ ਉਹਦੇ ਤੋਂ ਪੈਸੇ ਖੋਲੇ। ਸਟੇਟ ਸਟੇਟ ਹੀ ਹੁੰਦੇ, ਸਟੇਟ ਦਾ ਕੋਈ ਧਰਮ ਨਹੀਂ ਹੁੰਦਾ, ਨਾ ਅੱਜ ਸਟੇਟ ਦਾ ਧਰਮ ਹੈ ਨਾ ਉਦੋਂ ਹੁੰਦਾ ਸੀ। ਤੋ ਜੀ ਫਿਰ ਆਖਰ ਦੇ ਵਿੱਚ ਕਹਿਣ ਲੱਗੇ ਵੀ ਮੁਕਾਬਲਾ ਕਰਾਂਗੇ, ਮਤਲਬ ਆਪਾਂ ਨੂੰ ਅਪੁਆਇੰਟ ਕੀਤਾ ਹੋਇਆ ਅਹਿਮਦ ਸ਼ਾਹ ਅਬਦਾਲੀ ਨੇ, ਫਿਰ ਆਪਾਂ ਫਰਿਆਦ ਅਬਦਾਲੀ ਕੋਲ ਹੀ ਕਰ ਸਕਦੇ ਹਾਂ। ਅਬਦਾਲੀ ਨੂੰ ਚਿੱਠੀ ਲਿਖਦੇ ਹਾਂ, ਅਬਦਾਲੀ ਨੂੰ ਇੱਥੇ ਆਉਣ ਵਾਸਤੇ 3 ਮਹੀਨੇ ਲੱਗ ਜਾਣਗੇ, 3 ਮਹੀਨੇ ਤੁਹਾਡੀ ਤੂੜੀ ਬਣਾ ਦੇਣਗੇ, ਅਤੇ 6 ਮਹੀਨੇ ਹੋ ਗਏ ਆਪਣੇ ਫੌਜੀਆਂ ਨੂੰ ਤਨਖਾਹ ਦੇਣ ਲਈ ਤਾਂ ਤੁਹਾਡੇ ਕੋਲ ਪੈਸੇ ਨਹੀਂ ਹਨ। ਅਹਿਮਦ ਸ਼ਾਹ ਅਬਦਾਲੀ ਲਗਭਗ 1 ਲੱਖ ਹਰ ਰੋਜ਼ ਦਾ ਵਾਰ ਐਕਸਪੈਂਡੀਚਰ ਮੰਗਦਾ ਹੁੰਦਾ, ਉਹ ਪੈਸੇ ਦੇ ਦੋਗੇ ਤੁਸੀਂ ਉਹਨੂੰ? ਇਸ ਕਰਕੇ ਚੰਗਾ ਹੀ ਹੋਏ ਗੱਲ ਗੁਰ ਕਰ ਲਓ, ਉਹਦੇ ਨਾਲ ਕਰ ਹੁੰਦੀ ਹੈ। ਸਾਧਕ ਅਲੀ ਬੇਗ ਡਰਦਾ ਸੀ ਜਾਣੋ ਉੱਥੇ, ਦੀਵਾਨ ਕੌੜਾ ਮੱਲ ਨੇ ਕਿਹਾ ਵੀ ਇਸ ਗੱਲ ਦੀ ਜ਼ਿੰਮੇਵਾਰੀ ਮੇਰੀ, ਤੈਨੂੰ ਅਤੇ ਤੇਰੀ ਹੱਤਕ ਨਹੀਂ ਹੋਏਗੀ, ਤੈਨੂੰ ਨੁਕਸਾਨ ਨਹੀਂ ਹੋਏਗਾ, ਗੱਲਬਾਤ ਕਰਨ ਵਾਸਤੇ ਚੱਲੋ। ਸ਼ਾਲੀਮਾਰ ਬਾਗ ਮਤਲਬ ਇਹ ਲਿਖਦਾ ਮਸਕੀਨ ਕਿ 5 ਕੋਸ ਦੂਰ ਸੀ ਸਾਡੇ ਮਹਿਲ ਤੋਂ, ਹੁਣ ਕਿੰਨਾ ਕੁ ਦੂਰ ਹੈ ਮੈਨੂੰ ਪਤਾ ਨਹੀਂ, ਵੈਸੇ ਸ਼ਾਲੀਮਾਰ ਬਾਗ ਮੈਂ ਦੇਖਿਆ ਜ਼ਰੂਰ, ਮੈਨੂੰ ਡਿਸਟੈਂਸ ਦਾ ਨਹੀਂ ਪਤਾ ਵੀ ਇਹ ਸਹੀ ਲਿਖਿਆ ਗਲਤ ਲਿਖਿਆ, ਵੀ ਉਹ ਜਾਣਦਾ ਹੋਊ। ਕਹਿੰਦਾ ਜੀ ਕਿਸੇ ਨੇ ਸਾਡੀ ਹੱਤਕ ਨਹੀਂ ਕੀਤੀ, 1 ਤੰਬੂ 'ਚ ਲੈ ਗਏ। ਉੱਥੇ ਲੰਮੇ ਉੱਚੇ ਕੱਦ ਵਾਲਾ ਸਰਦਾਰ ਜੱਸਾ ਸਿੰਘ ਆਇਆ, ਉਹਨੇ ਕਿਹਾ ਵੀ ਆਹ ਹੈ ਸਾਡਾ ਸਰਕਾਰ ਖਾਲਸਾ ਦਾ ਨਵਾਬ ਲਹਿਣਾ ਸਿੰਘ ਭੰਗੂ, ਅਤੇ ਤੂੰ ਭਾਈ ਮੁਗਲ ਸਰਕਾਰ ਦਾ ਨਵਾਬ ਹੈ, ਅਸੀਂ ਕੀ ਲੈਣਾ ਦੇਣਾ ਇਹਨਾਂ ਗੱਲਾਂ 'ਚੋਂ, ਤੁਸੀਂ ਆਪਸ ਦੇ ਵਿੱਚ ਜੋ ਫੈਸਲਾ ਹੁੰਦਾ ਕੋਈ ਨਿਬੇੜ ਲਓ। ਚਲਦੀ ਗਈ ਜੀ ਗੱਲ, ਸਵੇਰੇ ਸ਼ੁਰੂ ਹੋ ਗਏ, ਦੁਪਹਿਰ ਤੱਕ ਕੋਈ ਨਤੀਜਾ ਨਾ। ਕਹਿੰਦਾ ਜੀ ਉਹ ਸਰਦਾਰ ਆ ਗਿਆ ਆਲੂਵਾਲੀ, ਕਹਿੰਦਾ ਕੀ ਫੈਸਲਾ ਹੋਇਆ? ਉਹ ਮੈਨੂੰ ਹੁਣ ਐਗਜੈਕਟ ਫਿਗਰ ਨਹੀਂ ਯਾਦ ਹੈ, ਲੇਕਿਨ ਦੱਸਦੇ ਨੇ ਕਿ ਇਹ ਸਾਦਿਕ ਅਲੀ ਬੇਗ ਕਹਿੰਦਾ ਕਿ ਮੈਂ 1,00,000 ਔਫਰ ਕਰਦਾ ਨਜ਼ਰਾਨਾ ਜੇ ਹਮਲਾ ਨਾ ਕਰੋ, ਇਹ ਮੰਨਦਾ ਨਹੀਂ। ਆਲੂਵਾਲੀਆ ਕਹਿੰਦਾ ਫਿਰ ਐਂ ਕਰੋ, ਉਲਟ ਸ਼ੁਰੂ ਕਰ ਲਓ ਵੀ ਕਿਲ੍ਹਾ ਖਾਲੀ ਕਰਨ ਦੇ ਲੈਣਾ ਸਿਰਫ ਭੰਗੂ ਤੈਨੂੰ ਕੀ ਦਿੰਦਾ, ਇੱਧਰੋਂ ਕਰ ਲਓ ਫਿਰ ਐਂ ਜੇ ਠੀਕ ਆ ਜੇ। ਲਓ ਜੀ ਇਹ ਕਹਿ ਕੇ ਉਹ ਸਰਦਾਰ ਫਿਰ ਚਲਾ ਗਿਆ। ਫਿਰ ਸ਼ੁਰੂ ਹੋ ਗਈ, ਬੜੀ ਦੇਰ ਹੋ ਗਈ ਜੀ, ਪਹਿਰ ਬੀਤ ਗਿਆ, ਸਰਦਾਰ ਫਿਰ ਆਇਆ, ਕਹਿੰਦਾ ਕੀ ਹੋਇਆ? ਸਾਦਿਕ ਅਲੀ ਬੇਗ ਕਹਿੰਦਾ ਮੈਂ 6,00,000 ਰੁਪਈਏ ਤੱਕ ਦਿੰਦਾ ਸੀ, ਇਹ ਮੈਨੂੰ 60,000 ਵੀ ਨਹੀਂ ਦਿੰਦਾ, ਇਹ ਕਾਹਦਾ ਇਨਸਾਫ ਹੋਇਆ ਅਤੇ ਫਿਰ ਇਹ ਕਾਹਦਾ ਫੈਸਲਾ ਹੋਇਆ? ਕਹਿੰਦਾ ਸਰਦਾਰ ਕਹਿੰਦਾ ਜੱਸਾ ਸਿੰਘ ਕਿਉਂ ਕਰਦੇ ਹਾਂ, ਚਲੋ ਫੈਸਲਾ ਮੈਂ ਨਿਬੇੜ ਦਿੰਦਾ, 2 ਰੁਪਈਏ ਹਰ ਰੋਜ਼ ਦੇ ਅਸੀਂ ਤੁਹਾਨੂੰ ਪੈਨਸ਼ਨ ਦਿੰਦੇ ਹਾਂ, ਜੇ ਤਾਂ ਮਨਜ਼ੂਰ ਹੈ ਤਾਂ ਦਸਖਤ ਕਰੋ, ਨਹੀਂ ਮਨਜ਼ੂਰ ਸਤਿਕਾਰ ਸਾਹਿਤ ਵਾਪਸ ਜਾਓ, ਕੱਲ੍ਹ ਨੂੰ ਹੱਲਾ ਕਰਾਂਗੇ। ਉਹ ਦਸਖਤ ਕਰ ਗਿਆ, 60 ਰੁਪਈਏ ਮਹੀਨਾ ਨਹੀਂ, 2 ਰੁਪਈਏ ਰੋਜ਼ ਲੈ ਲਿਆ ਕਰਾਂਗੇ। ਤੁਸੀਂ ਮਤਲਬ ਤੁਸੀਂ ਇਹਦੇ 'ਚ ਸਟਾਇਰ ਦੇਖੋ, ਜਦੋਂ ਵਾਪਸ ਗਿਆ ਇਹ ਮੈਂ ਤੁਹਾਨੂੰ ਤਹਿਮਿਸ ਖਾਨ ਮਸਕੀਨ ਦੀ ਡਾਇਰੀ ਉੱਪਰ ਲਿਖੀਆਂ ਹੋਈਆਂ ਗੱਲਾਂ ਸੁਣਾ ਰਿਹਾ। ਜਦੋਂ ਵਾਪਸ ਗਿਆ ਤਾਂ ਜੀ ਉਹਦੇ ਪਰਿਵਾਰ ਉਹਦੇ ਵਜ਼ੀਰ ਜੱਫੀਆਂ ਪਾਉਣ, ਵਧਾਈਆਂ ਦੇਣ, ਉਹ ਕਹਿੰਦਾ ਵਧਾਈਆਂ ਕਾਹਦੀਆਂ, ਵੀ ਹੈਵ ਲੋਸਟ ਲਾਹੌਰ। ਉਹ ਕਹਿੰਦੇ ਸਾਨੂੰ ਤਾਂ ਇਹ ਨਹੀਂ ਪਤਾ ਸੀ ਵੀ ਜਿਉਂਦਿਆਂ ਛੱਡ ਦੇਣਗੇ ਤੁਹਾਨੂੰ, ਤੁਸੀਂ ਬਚ ਕੇ ਆ ਗਏ ਸਲਾਮਤ, ਆਹ ਗੱਠੜੀਆਂ ਬੰਨੀਆਂ ਪਈਆਂ ਨੇ ਚੁੱਕੀਏ ਅਤੇ ਆਪਾਂ ਜੰਗਲ ਨੂੰ ਚੱਲੀਏ, ਆਪਣਾ ਇੱਥੇ ਕੀ ਹੈ ਹੁਣ? ਆ ਗਏ ਜੀ ਲਹਿਣਾ ਸਿੰਘ ਭੰਗੂ ਅੰਦਰ ਅਗਲੇ ਦਿਨ, ਇਹ ਭੱਜ ਗਏ। ਉਹ ਸਾਰੇ ਫੌਜੀ ਅਫਸਰ ਫੜੇ ਗਏ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ, ਗਾਵਾਂ ਵੱਢੀਆਂ ਸਨ ਜਿਨ੍ਹਾਂ ਨੇ, ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰਿਆ ਸੀ, ਹੱਥਕੜੀਆਂ ਲਾ ਕੇ ਪੇਸ਼ ਕੀਤੇ ਗਏ। ਲਹਿਣਾ ਸਿੰਘ ਭੰਗੂ ਕਹਿੰਦੇ ਕਿਉਂ ਕੀਤੀ ਸੀ ਬਈ ਇਹ, ਰੱਬ ਦੇ ਦਰਬਾਰ ਦੀ ਬੇਅਦਬੀ ਕਿਉਂ ਕੀਤੀ ਸੀ? ਉਹ ਕਹਿੰਦੇ ਮਿਹਨਤ ਕਰਕੇ ਕਹਿਣ ਲੱਗੇ ਸਾਨੂੰ ਸਟੇਟ ਦਾ ਹੁਕਮ ਸੀ ਜੀ, ਸਾਡੀ ਮਨਸ਼ਾ ਤਾਂ ਹੈ ਨਹੀਂ ਸੀ। ਲਹਿਣਾ ਸਿੰਘ ਭੰਗੂ ਕਹਿੰਦਾ ਤੁਸੀਂ ਗੁਨਾਹ ਤਾਂ ਕੀਤਾ ਬਹੁਤ ਵੱਡਾ, ਐਡਾ ਵੱਡਾ ਕਿ ਮੁਆਫ ਨਾ ਕਰੀਏ ਤੁਹਾਨੂੰ, ਪਰ ਰੱਬ ਸੱਚੇ ਦੀ ਦਰਗਾਹ ਜਿਹੜੀ ਸਭ ਤੋਂ ਵੱਡੀ ਹੈ, ਖਿਮਾ ਹਮਦਰਦੀ ਬਰਦਾਸ਼ਤ ਕਰਨਾ ਮੁਆਫ ਕਰਨਾ ਇਹਨੂੰ ਪਸੰਦ ਕਰਦਾ ਹੈ, ਤੁਸੀਂ ਆਪਣੇ ਪਾਪ ਧੋ ਲਓ, ਜਾਓ ਇਹਨਾਂ ਦੀ ਹੱਥਕੜੀਆਂ ਖੋਲ੍ਹੋ, ਉੱਥੇ ਕਾਰ ਸੇਵਾ ਕਰੋ। ਇਹ ਫਰਕ ਸੀ ਮੁਗਲਾਂ 'ਚ, ਮੁਗਲਾਂ ਨੂੰ ਲੱਗਦਾ ਸੀ ਵੀ ਇਹਨਾਂ ਨੇ ਸਾਡਾ ਗਵਰਨਰ ਛੱਡਣਾ ਨਹੀਂ। ਤੋ ਇਹ ਵਜ੍ਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਆਪਣੀ ਗਿਣਤੀ 8% ਸੀ, 8% ਨੇ ਬਿਨਾਂ ਵੋਟਾਂ ਤੋਂ 92% 'ਤੇ ਰਾਜ ਕੀਤਾ ਸੀ।